ਨੇਮ ਦੇ ਨਾਲ ਅੱਗ ਲੈਣ ਵਾਸਤੇ ਜਾਂਦਾ, ਚੁੱਲ੍ਹੇ ਜਾਣਨ ਵਾਸਤੇ ਵੀ ਪਾਣੀ ਗਰਮ ਕਰਦਾ। ਉਸ ਵੇਲੇ ਕੀ ਦੇਖਦਾ ਵੀ ਉਹ ਤਾਂ ਅੱਗ ਵਾਲਾ ਤਾਂ ਟੋਆ ਹੀ ਭਰਿਆ ਪਿਆ, ਅੱਗ ਦੱਬ ਕੇ ਰੱਖੀ ਜਾਂਦੀ ਸੀ, ਉਵੇਂ ਜਿਵੇਂ ਥੋੜ੍ਹੀ ਜਿਹੀ ਕੱਢ ਲੈਂਦੀ। ਲੱਕੜੀਆਂ ਨੂੰ ਹੱਥ ਲਾਇਆ, ਲੱਕੜੀਆਂ ਗਿੱਲੀਆਂ ਪਈਆਂ, ਪੈਰਾਂ ਥੱਲੋਂ ਮਿੱਟੀ ਨਿਕਲ ਗਈ, ਹੁਣ ਕੀ ਹੋਏਗਾ। 36 ਸਾਲ ਦੀ ਤਪੱਸਿਆ ਦਾ ਫਲ ਇੱਕ ਦਿਨ ਦੀ ਗਲਤੀ ਦੇ ਨਾਲ ਸਾਰਾ ਨਸ਼ਟ ਹੋ ਜਾਏ, ਫਿਕਰ ਪੈ ਗਿਆ, ਸਮਝ 'ਚ ਨਹੀਂ ਆਉਂਦਾ। ਉਸ ਵੇਲੇ ਖਿਆਲ ਕਰਦਾ ਕਿ ਮੈਂ ਸ਼ਹਿਰ ਵਿੱਚ ਜਾਵਾਂ, ਮੀਂਹ ਪੈ ਰਿਹਾ, ਅਤੇ ਉਸ ਵੇਲੇ ਜੋ ਸਲੋਕ ਨੇ ਇਸ ਭਾਵ ਨੂੰ ਥੋੜ੍ਹਾ ਥੋੜ੍ਹਾ ਪ੍ਰਗਟ ਕਰਨ ਵਾਲੇ, ਉਹ ਇਸ ਤਰ੍ਹਾਂ ਦੇ ਨਾਲ ਫਰਮਾਨ ਹੁੰਦਾ
ਚੱਲਦਾ ਤਾਂ ਬਿਜਲੀ ਹੈ ਕੰਬਣੀ।
ਦੂਸਰਾ ਫੁਰਨਾ ਇਸ ਤਰ੍ਹਾਂ ਨਾਲ
ਮੇਰੀ ਟੁੱਟੇ ਨਾ ਪ੍ਰੇਮ ਵਾਲੀ ਡੋਰੀ ਵਿੱਚ ਪਾਵੇ ਜਾਵੇ
ਆਹ
ਕਾਸ਼ਲੇ ਦੇ ਮੀਂਹ ਦੇ ਅੰਦਰ ਝਾਂਜਾ ਵਗ ਰਿਹਾ, ਬਾਹਰ ਨਿਕਲਦੇ ਹੈ, ਹੱਥ ਠੁਰ ਠੁਰ ਕਰਦੇ ਨੇ, ਮੂੰਹ ਇੰਨਾ ਠੰਡਾ ਹੋ ਜਾਂਦਾ ਠੰਡੀ ਹਵਾ ਦੇ ਨਾਲ ਕਿ ਟਕਣਾ ਪੈਂਦਾ, ਪੈਰ ਤਿਲਕਦੇ ਨੇ। ਅਤੇ ਉਸ ਵੇਲੇ ਆਪ ਅਜਮੇਰ ਸ਼ਹਿਰ ਵੱਲ ਨੂੰ ਜਾਂਦੇ ਜਾਂਦੇ ਗਲੀ ਗਲੀ ਟੋਲਦੇ ਫਿਰਦੇ ਹੈ ਵੀ ਕਿਸੇ ਦਾ ਦਰਵਾਜ਼ਾ ਖੁੱਲ੍ਹਾ ਹੋਵੇ ਤਾਂ ਮੈਂ ਆਵਾਜ਼ ਮਾਰ। ਇੱਕ ਚਵਾਰੇ ਦੀਆਂ ਵਾਰੀਆਂ ਦੇ ਵਿੱਚੋਂ ਕੁਛ ਰੋਸ਼ਨੀ ਬਾਹਰ ਨੂੰ ਨਜ਼ਰ ਆਈ, ਉਸ ਥਾਂ ਦੇ ਉੱਤੇ ਚੌਂਤਰੇ 'ਤੇ ਚੜ੍ਹੇ, ਚੜ੍ਹ ਕੇ ਆਵਾਜ਼ ਮਾਰੀ, ਉੱਪਰੋਂ ਆਵਾਜ਼ ਆਈ, ਕੌਣ ਹੈ ਉੱਪਰ ਰਾਜਾ, ਕੌਣ ਹੈ ਤੂੰ, ਅੱਜ ਵਰਗਾ ਜ਼ਮਾਨਾ ਨਹੀਂ ਸੀ। ਉੱਪਰ ਚਲੇ ਗਏ, ਦਰਵਾਜ਼ਾ ਖੋਲ੍ਹਿਆ, ਕੌਣ ਹੈ ਤੂੰ, ਕਹਿਣ ਲੱਗੇ ਮੈਂ ਫਰੀਦ ਹਾਂ। ਫਰੀਦਾ ਕਿੱਥੇ ਰਹਿੰਦਾ ਹੈ, ਕਹਿੰਦੇ ਮੈਂ ਪੀਰ ਜੀ ਦੇ ਪਾਸ ਰਹਿੰਦਾ। ਫਰੀਦਾ ਇਹ ਜਿਸ ਦੁਆਰੇ ਤੂੰ ਆਇਆ ਹੈ ਇਹ ਪੀਰਾਂ ਮਰੀਦਾਂ ਦਾ ਦੁਆਰਾ ਨਹੀਂ ਹੈ, ਇਹ ਤਾਂ ਬਿਕਾਰੀਆਂ ਦਾ ਦਰਬਾਰ ਹੈ, ਇੱਥੇ ਤਾਂ ਨਰਕ ਕੁੰਭੀ ਨਰਕ ਦੇ ਟਿਕਟ ਮਿਲਦੇ ਆ, ਸੁੰਦਰ ਸਹਿਜ ਅਨੇਕ ਸੁੱਖ ਰਸ ਭੋਗਣ, ਸੁੱਖਾਂ ਦਾ ਜੋ ਹੈ ਉਹਦਾ ਨਤੀਜਾ ਸਹਿਜ ਸੋਹਣੀ ਚੰਦਨ ਚੋਹਾ ਨਰਕ ਘੋਰ ਕਾ ਦੁਆਰ। ਇਹ ਤਾਂ ਕੁੰਭੀ ਨਰਕ ਦੇ ਦੁਆਰੇ ਤੂੰ ਆ ਕੇ ਖੜਾ ਹੋ ਗਿਆ, ਦੱਸ ਕੀ ਕੰਮ ਹੈ। ਕਹਿੰਦਾ ਬੀਬਾ ਮੈਨੂੰ ਅੱਗ ਚਾਹੀਦੀ ਹੈ। ਕਹਿੰਦੀ ਅੱਗ ਦੇ ਵਾਸਤੇ ਸਵੇਰੇ ਨਹੀਂ ਆ ਸਕਦਾ ਸੀ ਦਿਨ ਚੜ੍ਹੇ, ਹੁਣ ਤੂੰ ਨੀਂਦ ਖਰਾਬ ਕਰੀ ਆ, ਆਵਾਜ਼ਾਂ ਮਾਰਦਾ। ਖਿਆਲ ਸੀ ਵੀ ਸ਼ਾਇਦ ਕੋਈ ਗਾਹਕ ਆਇਆ ਹੋਵੇ, ਵੇਸ਼ਵਾ ਦੇ ਮਨ 'ਚ ਗਿਲਾਨੀ ਆ ਗਈ ਸੰਤ ਨੂੰ ਦੇਖ ਕੇ, ਇਹਦਾ ਕੀ ਕੰਮ ਮੇਰੇ ਦੁਆਰੇ 'ਤੇ ਆਉਣ, ਕਠੋਰ ਹੋ ਗਈ। ਕਹਿਣ ਲੱਗਾ ਕੀ ਚਾਹੀਦਾ? ਕਹਿੰਦੇ ਮੈਨੂੰ ਅੱਗ ਚਾਹੀਦੀ ਹੈ, ਸਾਡੇ ਅੱਗ ਬੁਝ ਗਈ। ਕਹਿੰਦੇ ਫਰੀਦਾ ਮੁਫ਼ਤ ਨਹੀਂ ਮਿਲਣੀ, ਕੋਈ ਸਰੀਰ ਦਾ ਅੰਗ ਕੱਟ ਕੇ ਦੇਣਾ ਪਊ। ਕਹਿਣ ਲੱਗਿਆ ਬੀਬਾ ਜੋ ਅੰਗ ਚਾਹੀਦਾ ਮੈਂ ਦੇਣ ਨੂੰ ਤਿਆਰ। ਕਹਿਣ ਲੱਗੀ ਅੱਖ ਦਾ ਟੇਲਾ ਦੇ ਦੇ ਕੱਢ, ਸ਼ੁਕਰ ਹੈ ਵਾਹਿਗੁਰੂ ਦਾ। ਜੇ ਤੂੰ ਸਿਰ ਮੰਗਦੀ ਮੈਂ ਸਿਰ ਵੀ ਦੇ ਦੇਣਾ ਸੀ, ਕਿਉਂਕਿ ਇਹ ਸਰੀਰ ਨਾਸ਼ਵਾਨ ਹੈ, ਨਾਸ਼ਵਾਨ ਸਰੀਰ ਨੇ ਜਾਣਾ ਹੀ ਜਾਣਾ। ਜੇ ਸਿਰ ਦਿੱਤੇ ਆ ਤਾਂ ਮੁਰਸ਼ਦ ਪ੍ਰਜਾਨ ਹੋ ਜਾਵੇ, ਇੱਦੋਂ ਬੜਾ ਸੌਦਾ ਸਸਤਾ ਕਿਹੜਾ, ਇਹਨੇ ਤਾਂ ਜਾਣਾ ਹੀ ਜਾਣਾ। ਜੇ ਜਾਣ ਵਾਲੀ ਚੀਜ਼ ਲੈ ਕੇ ਉਹ ਪ੍ਰਸੰਨ ਹੋ ਜਾਵੇ, ਨਾਸ਼ਵਾਨ ਚੀਜ਼ ਲੈ ਕੇ, ਫਿਰ ਤਾਂ ਬਹੁਤ ਕੌਡੀਆਂ ਦੇ ਭਾਅ ਚੀਜ਼ ਮਿਲਦੀ ਹੈ। ਕਹਿਣ ਲੱਗੇ ਅੱਖ ਕੱਢ ਲੈ। ਕਹਿੰਦੇ ਮੈਂ ਨਹੀਂ ਕੱਢਣੀ, ਆਪੇ ਕੱਢ ਕੇ। ਉਸ ਵੇਲੇ ਫਰੀਦ ਨੇ ਚਾਕੂ ਲਿਆ ਅਤੇ ਅੱਖ ਕੱਢ ਕੇ ਤਸ਼ਤਰੀ 'ਚ ਪਾ ਕੇ ਦੇਤੀ, ਓਡੀ ਉਹ ਅੱਗ ਲਿਆ ਕੇ ਉਹਨੇ ਕੋਲਾ ਦੇਤਾ। ਕਿਸ ਤਰ੍ਹਾਂ ਲਿਆ ਆ, ਕਿਵੇਂ ਅੱਗ ਜਾਲੀ, ਉਹ ਤਾਂ ਵਾਹਿਗੁਰੂ ਜਾਣਦਾ, ਪਰ ਮੁਰਸ਼ਦ ਦਾ ਇਸ਼ਨਾਨ ਕਰਾਇਆ, ਕਿਉਂਕਿ ਇਹ ਚੀਜ਼ਾਂ ਮਾਮੂਲੀ ਗੱਲ ਨਹੀਂ। ਸਾਧ ਸਿੰਘ ਜੀ ਇਮਤਿਹਾਨ ਦੀ ਇਮਤਿਹਾ ਹੈ ਇੱਥੇ, ਜਿੱਥੇ ਵੱਡੇ ਵੱਡੇ ਫੇਲ ਹੁੰਦੇ, ਇਸੇ ਕਰਕੇ ਮਹਾਰਾਜ ਨੇ ਐਸਾ ਫਰਮਾਨ ਕੀਤਾ।
ਤੇਰਾ
ਪਾਰ ਦਾ ਸੌਦਾ ਸਿਰ ਤੋਂ ਪਾਰ ਹੋਇਆ ਕਰ। ਵੇਲਾ ਦੇ ਦਿੱਤਾ ਅਤੇ ਅੱਗ ਲਿਆ ਕੇ ਮੁਰਸ਼ਦ ਦਾ ਇਸ਼ਨਾਨ ਕਰਾ। ਕੋਈ ਸ਼ਿਕਵਾ ਨਹੀਂ ਹੈ, ਅੱਖ ਬੰਨੀ ਹੋਈ ਹੈ। ਦਿਨ ਚੜ੍ਹਿਆ ਆਇਆ, ਮੁਰਸ਼ਦ ਨੇ ਆਵਾਜ਼ ਦਿੱਤੀ, ਫਰੀਦ ਕਿੱਥੇ ਹੈ? ਗੋਸ਼ਾ ਨਸ਼ੀਨ ਹੈ ਮਹਾਰਾਜ, ਖੂੰਜੇ 'ਚ ਬੈਠਾ ਇਬਾਦਤ ਕਰ ਰਿਹਾ। ਬੁਲਾਓ, ਕੋਲ ਬੁਲਾ ਲਿਆ, ਸਾਹਮਣੇ ਦੇਖਿਆ, ਮੁਸਕਰਾਏ ਦੇਖ ਕੇ ਫਰੀਦ ਨੂੰ, ਕਿਉਂਕਿ ਸਾਰੀ ਗੱਲ ਆਪ ਪੈਦਾ ਕਰੀ ਸੀ, ਪਰਚਾ ਆਪ ਪਾਇਆ ਸੀ। ਉਸ ਵੇਲੇ ਫਰੀਦ ਨੂੰ ਕਿਹਾ, ਫਰੀਦਾ ਤੈਂ ਅੱਖ ਬੰਨੀ ਹੋਈ ਹੈ, ਮੁਰਸ਼ਦ ਅੱਖ ਆਈ ਹੋਈ ਹੈ, ਇਸ ਕਰਕੇ ਮੈਂ ਬੰਨ ਲਈ। ਅੱਖ ਆਈ ਹੋਈ ਪੰਜਾਬ 'ਚ ਕਹਿੰਦੇ ਨੇ, ਅੱਖ ਦੁਖਦੀ ਹੈ। ਕਹਿੰਦੇ ਫਰੀਦਾ ਆਈ ਅੱਖ ਨਹੀਂ ਬੰਨੀ ਬੰਨਿਆ ਕਰਦੇ, ਗਈ ਅੱਖ ਬੰਨਿਆ ਕਰਦੇ। ਖੋਲ੍ਹਦੇ ਪੱਟੀ, ਜਦ ਪੱਟੀ ਖੋਲ੍ਹਦੇ ਨੇ, ਅੱਖ ਸਾਬਤ ਨਿਕਲੇ ਆਈ ਦੇ ਚੋਂ। ਉਸ ਵੇਲੇ ਮੁਰਸ਼ਦ ਹੱਦ ਤੋਂ ਜ਼ਿਆਦਾ ਪ੍ਰਸੰਨ ਹੋ ਗਿਆ, ਉੱਠਿਆ, ਉੱਠ ਕੇ ਬੁੱਕਲ 'ਚ ਲੈ ਲਿਆ, ਨਦਰੋ ਨਦਰੀ ਨਿਹਾਲ ਕਰ ਦਿੱਤਾ, ਬੱਜਰ ਕਪਾਟ ਖੋਲ੍ਹ ਦਿੱਤੇ, ਅੰਦਰ ਪ੍ਰਕਾਸ਼ ਹੋ ਗਿਆ, ਚਿਲਕਾਰੇ ਵੱਜੇ। ਜਿਹੜੇ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਤਪ ਕਰਨ ਤੋਂ ਬਾਅਦ ਕਦੇ ਵੀ ਪਰਮੇਸ਼ੁਰ ਦਾ ਚਿਲਕਾਰਾ ਨਹੀਂ ਵੱਜਦਾ, ਉਹ ਚਿਲਕਾਰੇ ਪਰਮੇਸ਼ੁਰ ਘੱਟ ਘੱਟ ਦੇ ਵਿੱਚ ਵਿਆਪਕ ਹਰ ਥਾਂ 'ਤੇ ਨਜ਼ਰ ਆਉਣ ਲੱਗ। ਉਸ ਵੇਲੇ ਦੀ ਅਵਸਥਾ ਨੂੰ ਇਸ ਤਰ੍ਹਾਂ ਦੇ ਨਾਲ ਵਰਣਨ ਕੀਤਾ ਜਾਂਦਾ। ਸਿੱਧ ਅਤੇ ਸੁੱਧ ਦੀ ਅੱਖ ਕਹਿੰਦੇ, ਗੁਰੇ ਦਿਖਾਇਓ ਲੋਏ ਨਾ, ਈਤਾ ਊਤਾ ਘੱਟ 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 ਘੱਟ, ਤੂੰ ਹੀ ਮਾਰ। ਜਿਸ ਅੱਖ ਖੁੱਲਣ ਦੇ ਨਾਲ ਸਾਰੇ ਇੱਕੋ ਪਰਮੇਸ਼ਰ ਨਜ਼ਰ ਆਉਂਦਾ ਹੈ, ਉਹ ਅੱਖ ਮੁਰਸ਼ਦ ਨੇ ਬਾਬੇ ਫਰੀਦ ਦੀ ਖੋਲ੍ਹ ਦਿੱਤੀ। ਅੱਲੋ ਗੈਬ ਸਗਲ ਘੱਟ ਪੀਤਰ, ਹੈਗਾ ਗੁਪਤ ਅਤੇ ਹੈ ਸਾਰਿਆਂ ਦੇ ਅੰਦਰ, ਹਿਰਦੇ ਲਿਓ ਵਿਚਾਰੀ, ਹਿੰਦੂ ਤੁਰਕ ਦੋਵੇਂ ਇੱਕੋ ਕਹੇ ਕਬੀਰ ਪੁਕਾਰੀ। ਤੂੰ ਆਦਿ ਪੁਰਖ ਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਓ ਤੂੰ ਘੱਟ ਘੱਟ ਯੰਤਰ ਸਰਬ ਨਿਰੰਤਰ ਸਾਹਮੇ ਰਿਹਾ ਸਮਾਏ ਜੀ ਜਲ ਤੇ ਤਰੰਗ ਤਰੰਗ ਤੇ ਜਲ ਕਹਿਣ ਸੁਣਨ ਕੋ ਦੂਜਾ ਆਪੇ ਗਾਵੇ ਆਪੇ ਨਾਚੈ ਆਪ ਵਜਾਵੇ ਤੂਰਾ ਕਹਿਤ ਨਾਮ ਦਿਓ ਤੂੰ ਮੇਰੋ ਠਾਕਰ ਜਾ ਨੂਰਾ ਤੂੰ ਪੂਰਾ ਹਉਮੈ ਦਾ ਨਾਸ਼ ਕਰ ਦਿੱਤਾ ਖੁਦ ਹੀ ਮਿੱਟੀ ਤਬ ਸੁਖ ਪਏ ਮਨ ਤਨ ਪਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸ ਕਰਨੇ ਦਿਓ ਤੋ ਬਜਰ ਕਪਾਟ ਖੋਲ ਕੇ ਅਗਮ ਨਿਗਮ ਦੀ ਸੋਝੀ ਕਰਾ ਤੇ ਸ਼ਕਤੀਆਂ ਰਿਧੀਆਂ ਸਿੱਧੀਆਂ ਦੇ ਭੰਡਾਰੇ ਵਸ ਦਿੱਤੇ ਤੇ ਹੁਕਮ ਕੀਤਾ ਫਰੀਦਾ ਹੁਣ ਕਿਸੇ ਇਕਾਂਤ ਥਾਂ ਜਾ ਕੇ ਨਿਵਾਸ ਕਰੋ ਕਿਸੇ ਬਣ ਦੇ ਅੰਦਰ ਜੰਗਲ ਦੇ ਅੰਦਰ ਸੋ ਬਾਬਾ ਫਰੀਦ ਉੱਥੋਂ ਹੁਕਮ ਪਾ ਕੇ ਪਾਕ ਪਟਨ ਜੋ ਪਹਿਲਾਂ ਬੋਧੀਆਂ ਦਾ ਸ਼ਹਿਰ ਹੋਇਆ ਕਰਦਾ ਸੀ ਬੜਾ ਮਸ਼ਹੂਰ ਤੀਰਥ ਸੀ ਉਹਨਾਂ ਦਾ ਉਸ ਥਾਂ ਆਪ ਆ ਕੇ ਦਰਿਆ ਦੇ ਕਿਨਾਰੇ ਜਿੱਥੇ ਪੱਤਣ ਸੀ ਉਹਦੇ ਨੇੜੇ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਉਹ ਪੱਤਣ ਦਾ ਨਾਂ ਪਾ ਪਵਿੱਤਰ ਪੱਤਣ ਹੋ ਗਿਆ ਪੱਤਣ ਪਾਕ ਪਟਨ ਪਾਕ ਪਟਨ ਫਿਰ ਸ਼ਹਿਰ ਬਣ ਗਿਆ ਅਤੇ ਬਾਬੇ ਫਰੀਦ ਨੇ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਸੀ ਪਹਿਲਾਂ ਬਹੁਤ ਤਪ ਕੀਤੇ ਜੋਤ ਕੀਤਾ ਜੋ ਅਸੀਂ ਕਰੇ ਨਹੀਂ ਸਕਦੇ ਲੇਕਿਨ ਉਹ ਬੱਜਰ ਕਪਾਟ ਨਾ ਖੁੱਲ੍ਹੇ ਕਿਉਂਕਿ ਚਾਬੀ ਗੁਰੂ ਦੇ ਕੋਲ ਸੀ ਚਾਬੀ ਗੁਰੂ ਤੋਂ ਲੈ ਕੇ ਬੱਜਰ ਕਪਾਟ ਖੁੱਲ੍ਹਦੇ ਨੇ ਨੌਂ ਦਰਵਾਜ਼ੇ ਕਾਇਆ ਕੋਟ ਹੈ ਦਸਵਾਂ ਗੁਪਤ ਰਖੀਜਾ ਬੱਜਰ ਕਪਾਟ ਨਾ ਖੁੱਲ੍ਹੀ ਗੁਰ ਸ਼ਬਦ ਕਲੀ ਉਹ ਸ਼ਬਦ ਦੀ ਪ੍ਰਾਪਤੀ ਹੋਈ ਸੇਵਾ ਕਰਕੇ ਸਿਮਰਨ ਕਰਕੇ ਮੁਰਸ਼ਦ ਨੂੰ ਪ੍ਰਸੰਨ ਕਰਕੇ ਤਨ ਮਨ ਤਨ ਸਭ ਸੌਂਪ ਕੇ ਮੁਰਸ਼ਦ ਨੂੰ ਨਿਹਾਰ ਖੁਸ਼ ਕਰ ਲਿਆ ਅਤੇ ਉਹਦੇ ਖੁਸ਼ੀ ਹੋਣ ਦੇ ਨਾਲ ਉਹਨੇ ਚਾਬੀ ਦੇ ਕੇ ਜੀਵ ਤੋਂ ਈਸ਼ਵਰ ਬਣਾ ਦਿੱਤਾ ਅਤੇ ਅੱਜ ਪ੍ਰਭੂ ਦੀ ਕਿਰਪਾ ਦੇ ਪਾਤਰ ਹੋ ਕੇ ਗੁਰਸਿੱਖ ਸੰਸਾਰ ਦੇ ਸਾਰੀ ਦੁਨੀਆਂ ਦੇ ਗੁਰੂ ਰੂਪ ਹੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਨੇ ਉਹਨਾਂ ਦੇ ਬਚਨ ਉਹਨਾਂ ਦੀ ਬਾਣੀ ਜੋ ਗੁਰੂ ਮਹਾਰਾਜ ਦੀ ਬਾਣੀ ਦਾ ਸਤਿਕਾਰ ਉਹੀ ਉਹਨਾਂ ਦੀ ਬਾਣੀ ਦਾ ਇੱਥੇ ਤੱਕ ਕਹਿ ਸਕਦੇ ਹਾਂ ਕਿ ਉਹ ਗੁਰਬਾਣੀ ਹੈ ਇਸੇ ਕਰਕੇ ਗੁਰੂ ਦੀ ਬਾਣੀ ਕਰਕੇ ਅਸੀਂ ਮੰਨਦੇ ਹਾਂ ਸੋ ਇੱਕ ਜੀਵਨ ਜਿਸ ਜੋ ਸਧਾਰਨ ਸੀ ਲੇਕਿਨ ਲਗਨ ਵਾਲਾ ਸੀ ਰਸਤਾ ਨਾ ਲੱਭਣ ਕਰਕੇ 36 ਸਾਲ ਉਸਨੇ ਇੱਧਰ ਉੱਧਰ ਘੁੰਮਦਿਆਂ ਲੰਘਾਏ ਅਖੀਰ ਮੁਰਸ਼ਦ ਨੂੰ ਪ੍ਰਸੰਨ ਕਰਕੇ ਰਾਹ ਲੱਭਿਆ ਅਤੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੁਣ ਅੱਗੇ ਸਮਾਂ ਨਹੀਂ ਜਾ ਦਿੰਦਾ ਸਾਰੇ ਪ੍ਰੇਮੀ ਨੰਦ ਸਾਹਿਬ ਦੇ ਵਿੱਚ